ਅਤੇ ਸੁਰਤ ਸੰਭਾਲੀ ਯੇਸ਼ੂ ਦੇ ਚਰਨਾਂ ਲਾਗੇ ਬੈਠਾ ਵੇਖਿਆ ਅਤੇ ਉਹ ਡਰ ਗਏ। ਵੇਖਣ ਵਾਲਿਆਂ ਨੇ ਉਹਨਾਂ ਨੂੰ ਖਬਰ ਦਿੱਤੀ, ਭਾਈ ਉਹ ਜਿਹਦੇ ਵਿੱਚ ਭੂਤ ਸਨ ਕਿੰਕੂ ਬਚ ਗਿਆ। ਹਰ ਗਰਸੇਨੀਆ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਉਸਦੇ ਅੱਗੇ ਅਰਜ਼ ਕੀਤੀ, ਜੋ ਸਾਡੇ ਕੋਲੋਂ ਚਲੇ ਜਾਓ, ਕਿਉਂ ਜੋ ਉਹਨਾਂ ਨੂੰ ਵੱਡਾ ਖੌਫ ਪੈ ਗਿਆ ਸੀ। ਸੋ ਉਹ ਬੇੜੀ ਉੱਤੇ ਚੜ ਕੇ ਮੁੜ ਗਿਆ ਅਤੇ ਉਸ ਮਨੁੱਖ ਨੇ ਜਿਹਦੇ ਵਿੱਚ ਭੂਤ ਨਿਕਲੇ ਸਨ ਉਸਦੇ ਨਾਲ ਰਹਿਣ ਦੇ ਲਈ ਬੇਨਤੀ ਕੀਤੀ, ਪਰ ਉਸਨੇ ਇਹ ਕਹਿ ਕੇ ਉਹਨੂੰ ਵਿਦਿਆ ਕੀਤਾ,
ਆਪਣੇ ਘਰ ਨੂੰ ਮੁੜ ਜਾ ਅਤੇ ਦੱਸੀ ਜੋ ਪਰਮੇਸ਼ਰ ਨੇ ਤੇਰੇ ਲਈ ਕਿਹੜੇ ਵੱਡੇ ਕੰਮ ਕੀਤੇ ਹਨ।
ਤਾਂ ਉਹ ਸਾਰੇ ਨਗਰ ਵਿੱਚ ਉਜਾਗਰ ਕਰਦਾ ਗਿਆ ਜੋ ਯੇਸ਼ੂ ਨੇ ਉਹਦੇ ਲਈ ਕਿਹੜੇ ਵੱਡੇ ਕੰਮ ਕੀਤੇ। ਜਾਂ ਯੇਸ਼ੂ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ, ਕਿਉਂ ਜੋ ਉਹ ਸਭ ਉਸਦੀ ਉਡੀਕ ਕਰ ਰਹੇ ਸਨ। ਔਰ ਵੇਖੋ ਕਿ ਜੈਰਸ ਨਾਉਂ ਦਾ ਇੱਕ ਮਨੁੱਖ ਆਇਆ ਜਿਹੜਾ ਸਮਾਜ ਦਾ ਸਰਦਾਰ ਸੀ ਅਤੇ ਉਹਨੇ ਯੇਸ਼ੂ ਦੇ ਪੈਰੀ ਪੈ ਕੇ ਉਸਦੀ ਮਿੰਨਤ ਕੀਤੀ, ਜੋ ਮੇਰੇ ਘਰ ਚੱਲੋ। ਇਸ ਕਰਕੇ ਜੋ ਉਹਦੀ 12 ਕੁ ਵਰ੍ਹਿਆਂ ਦੀ ਇਕਲੌਤੀ ਧੀ ਸੀ ਔਰ ਉਹ ਸੀ ਮਰਨਾਓ ਅਤੇ ਉਸਦੇ ਤੁਰਦਿਆਂ ਜਾਂਦਿਆਂ ਭੀੜ ਉਸਨੂੰ ਦਬਾਈ ਜਾਂਦੀ ਸੀ। ਤਦ ਇੱਕ ਜਨਾਨੀ ਨੇ ਜਿਹਦੇ 12 ਵਰ੍ਹਿਆਂ ਤੋਂ ਲਹੂ ਆਉਂਦਾ ਸੀ ਅਤੇ ਉਹ ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸਕੀ। ਪਿੱਛੋਂ ਦੀ ਆਣ ਕੇ ਉਸਦੇ ਕੱਪੜੇ ਦਾ ਪੱਲਾ ਛੋਇਆ ਅਤੇ ਉਵੇਂ ਉਹਦਾ ਲਹੂ ਬੰਦ ਹੋ ਗਿਆ। ਤਦ ਯੇਸ਼ੂ ਨੇ ਕਿਹਾ,
ਮੈਨੂੰ ਕਿਸ ਨੇ ਛੋਇਆ?
ਜਾਂ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਹਦੇ ਨਾਲ ਦਿਆਂ ਨੇ ਆਖਿਆ,
ਸੁਆਮੀ ਜੀ, ਭੀੜ ਤੈਨੂੰ ਘੇਰਦੀ ਔਰ ਉੱਤੇ ਡਿੱਗਦੀ ਹੈ।
ਪਰ ਯੇਸ਼ੂ ਆਖਿਆ,
ਕਿਸੇ ਨੇ ਮੈਨੂੰ ਛੋਇਆ, ਕਿਉਂ ਜੋ ਮੈਨੂੰ ਮਾਲੂਮ ਹੋਇਆ ਭਈ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ।
ਜਾਂ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੁਕ ਨਹੀਂ ਸਕਦੀ ਤਾਂ ਕੰਬਦੀ ਕੰਬਦੀ ਆਈ ਅਤੇ ਉਸਦੇ ਪੈਰੀ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਹਾਲ ਦੱਸਿਆ, ਜੋ ਕਿਸ ਕਾਰਨ ਉਸਨੂੰ ਛੋਇਆ ਅਤੇ ਕਿਸ ਤਰ੍ਹਾਂ ਉਵੇਂ ਚੰਗੀ ਹੋ ਗਈ। ਉਸਨੇ ਉਹਨੂੰ ਆਖਿਆ,
ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ।
ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਕਿਸੇ ਆਣ ਕੇ ਕਿਹਾ,
ਭਾਈ, ਤੇਰੀ ਧੀ ਮਰ ਗਈ, ਗੁਰੂ ਨੂੰ ਖੇਚਲਾ ਦੇ।
ਪਰ ਯੇਸ਼ੂ ਨੇ ਸੁਣ ਕੇ ਅੱਗੋਂ ਉਹਨੂੰ ਆਖਿਆ,
ਨਾ ਡਰ, ਕੇਵਲ ਨਿਹਚਾ ਕਰ ਤਾਂ ਉਹ ਬਚ ਜਾਵੇਗੀ।
ਉਸਨੇ ਘਰ ਪਹੁੰਚ ਕੇ ਪਤਰਸ, ਯੂਹੰਨਾ, ਯਾਕੂਬ ਅਤੇ ਉਸ ਕੁੜੀ ਦੇ ਮਾਪਿਆਂ ਤੋਂ ਬਿਨਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ ਅਤੇ ਸਭ ਲੋਕ ਉਸ ਕੁੜੀ ਨੂੰ ਰੋਂਦੇ ਪਿੱਟਦੇ ਸਨ। ਪਰ ਉਸਨੇ ਆਖਿਆ,
ਨਾ ਰੋਵੋ, ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।
ਤਾਂ ਉਹ ਉਸ ਉੱਤੇ ਹੱਸਣ ਲੱਗੇ, ਕਿਉਂ ਜੋ ਜਾਣਦੇ ਸਨ ਭਾਈ ਉਹ ਮੋਈ ਪਈ ਹੈ। ਪਰ ਉਸਨੇ ਉਹਦਾ ਹੱਥ ਫੜ ਕੇ ਉੱਚੀ ਆਵਾਜ਼ ਨਾਲ ਕਿਹਾ,
ਕੁੜੀਏ, ਉੱਠ।
ਅਤੇ ਉਹਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜੀ ਹੋਈ ਔਰ ਉਸਨੇ ਹੁਕਮ ਕੀਤਾ,
ਉਹਨੂੰ ਕੁਝ ਖਾਣ ਲਈ ਦਿੱਤਾ ਜਾਏ।
ਅਤੇ ਉਹਦੇ ਮਾਪੇ ਅਚਰਜ ਰਹਿ ਗਏ, ਪਰ ਉਸਨੇ ਉਹਨਾਂ ਨੂੰ ਤਾਕੀਦ ਕੀਤੀ,
ਇਹ ਵਿਥਿਆ ਕਿਸੇ ਕੋਲ ਨਾ ਦੱਸਿਓ।
ਲੂਕਾ ਦੀ ਅੰਜੀਲ ਅਧਿਆਏ 9। ਉਸਨੇ 12 ਚੇਲਿਆਂ ਨੂੰ ਇਕੱਠੇ ਬੁਲਾ ਕੇ ਉਹਨਾਂ ਨੂੰ ਸਾਰਿਆਂ ਭੂਤਾਂ ਉੱਤੇ ਅਤੇ ਰੋਗਾਂ ਦੇ ਦੂਰ ਕਰਨ ਦੀ ਸ਼ਕਤੀ 'ਤੇ ਇਖਤਿਆਰ ਦਿੱਤਾ ਔਰ ਉਹਨਾਂ ਨੂੰ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਰੋਗੀਆਂ ਨੂੰ ਚੰਗੇ ਕਰਨ ਲਈ ਘੱਲਿਆ। ਉਸਨੇ ਉਹਨਾਂ ਨੂੰ ਆਖਿਆ,
ਤੁਸੀਂ ਰਾਹ ਦੇ ਲਈ ਕੁਝ ਨਾ ਲਓ, ਨਾ ਲਾਠੀ, ਨਾ ਚੋਲਾ, ਨਾ ਰੋਟੀ, ਨਾ ਰੁਪਇਆ, ਨਾ 2 ਕੁੜਤੇ ਰੱਖੋ। ਜਿਸ ਘਰ ਵਿੱਚ ਜਾਓ ਉੱਥੇ ਹੀ ਟਿਕੋ ਔਰ ਉੱਥੋਂ ਹੀ ਤੁਰੋ, ਅਤੇ ਜਿਹੜੇ ਤੁਹਾਡਾ ਆਦਰ ਭਾਵ ਨਾ ਕਰਨ, ਤੁਸੀਂ ਉਸ ਨਗਰੋਂ ਨਿਕਲਦਿਆਂ ਉਹਨਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਚਾੜ ਸੁੱਟੋ।
ਤਾਂ ਉਹ ਬਾਹਰ ਜਾ ਕੇ ਪਿੰਡੋ ਪਿੰਡ ਹਰ ਥਾਂ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ। ਰਾਜਾ ਹੈਰੋਦੇਸ ਨੇ ਸਭ ਕੁਝ ਜੋ ਹੋ ਰਿਹਾ ਸੀ ਸੁਣਿਆ ਔਰ ਦੁਬਧਾ ਵਿੱਚ ਪੈ ਗਿਆ। ਇਸ ਲਈ ਜੋ ਕਈ ਆਖਦੇ ਸਨ,
ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ,
ਪਰ ਕਈ ਬੋਲੇ,
ਭਈ, ਏਲੀਆ ਪ੍ਰਗਟ ਹੋਇਆ।
ਅਤੇ ਹੋਰ ਆਖਦੇ ਸਨ,
ਜੋ ਅਗਲਿਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।
ਹੈਰੋਦੇਸ ਨੇ ਕਿਹਾ,
ਯੂਹੰਨਾ ਦਾ ਸਿਰ ਮੈਂ ਵਡਾ ਸੁੱਟਿਆ, ਪਰ ਇਹ ਕੌਣ ਹੈ ਜਿਹਦੇ ਹੱਕ ਵਿੱਚ ਮੈਂ ਇਹੋ ਜਿਹੀਆਂ ਗੱਲਾਂ ਸੁਣਦਾ ਹਾਂ?
ਔਰ ਉਸਨੇ ਉਹਦੇ ਵੇਖਣ ਦੀ ਭਾਲ ਕੀਤੀ। ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਸੋ ਉਹਨੂੰ ਦੱਸਿਆ ਔਰ ਉਹ ਉਹਨਾਂ ਨੂੰ ਨਾਲ ਲੈ ਕੇ ਅਲੱਗ ਬੈਸਤ ਨਾਓ ਦੇ ਇੱਕ ਨਗਰ ਵਿੱਚ ਗਿਆ। ਪਰ ਲੋਕ ਇਹ ਮਲੂਮ ਕਰਕੇ ਉਹਦੇ ਮਗਰ ਤੁਰ ਪਏ। ਅਤੇ ਉਸਨੇ ਉਹਨਾਂ ਨੂੰ ਕਬੂਲ ਕਰਕੇ ਪਰਮੇਸ਼ਰ ਦੇ ਰਾਜ ਦੇ ਵਿਖੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਹਨਾਂ ਨੂੰ ਚੰਗੇ ਕੀਤਾ। ਜਾਂ ਦਿਨ ਢਲਣ ਲੱਗਾ ਤਾਂ ਉਹਨਾਂ 12 ਨੇ ਕੋਲ ਆਣ ਕੇ ਉਹਨੂੰ ਆਖਿਆ,
ਭੀੜ ਨੂੰ ਵਿਦਿਆ ਕਰ, ਜੋ ਆਲੇ ਦੁਆਲੇ ਦੇ ਪਿੰਡਾਂ ਅਤੇ ਗ੍ਰਾਮਾਂ ਵਿੱਚ ਜਾ ਕੇ ਰਾਤ ਕੱਟਣ ਅਤੇ ਕੁਝ ਲੈ ਕੇ ਖਾਣ, ਕਿਉਂ ਜੋ ਅਸੀਂ ਇੱਥੇ ਉਜਾੜ ਥਾਂ ਵਿੱਚ ਹਾਂ।
ਪਰ ਉਸਨੇ ਉਹਨਾਂ ਨੂੰ ਆਖਿਆ,
ਤੁਸੀਂ ਹੀ ਉਹਨਾਂ ਨੂੰ ਖਾਣ ਲਈ ਦਿਓ।
ਉਹ ਬੋਲੇ,
ਸਾਡੇ ਕੋਲ 5 ਰੋਟੀਆਂ ਅਤੇ 2 ਮੱਛੀਆਂ ਤੋਂ ਬਿਨਾਂ ਹੋਰ ਕੁਝ ਨਹੀਂ।